ਉੱਥੋਂ ਜਗਦਾ ਨੇ ਹਿੰਦੁਸਤਾਨ ਵਾਲੇ ਨੇ ਕਹਿੰਦਾ ਭਾਈ ਤੇਰਾ ਸਮਾਂ ਖਤਮ ਆਪਣੇ ਵਾਪਸ ਆ ਜੂ ਦੇਸ਼ ਚ ਆ ਜੂ ਜਾਂ ਬੁਲਾ ਲੈਣਗੇ ਉਹ ਤਾਂ ਇੱਕ ਏਜੰਟ ਹੈ ਇੱਥੇ ਬੈਠੇ ਹੁਕਮੀ ਬੰਦਾ ਤਾਂ ਇੱਥੇ ਇੱਕ ਉਹਨਾਂ ਦਾ ਏਜੰਟ ਵਾਂਗੂ ਹੀ ਬੈਠਾ ਜੋ ਬੁਲਾਉਂਦੇ ਨੇ ਬੋਲ ਦਿੰਦਾ ਜੋ ਕਰਾਉਂਦੇ ਨੇ ਕਰ ਲੈਂਦਾ ਉਹ ਇੱਥੇ ਹੁੰਦਾ ਹੋਇਆ ਵੀ ਇੱਥੇ ਹੈ ਉਹਦੇ ਵਾਸਤੇ ਗੁਰਬਾਣੀ ਇਹ ਕਹਿੰਦੀ ਹੈ ਭੇਦ ਨਾ ਜਾਣੋ ਬਹੁਤ ਸੁਦੇਹਾ ਹਰ ਕਾ ਸੇਵਕ ਸੋ ਦੇਖੋ ਹਰ ਕਾ ਸੇਵਕ ਹੈ ਗੁਰੂ ਨਹੀਂ ਹੈ ਕਿਸੇ ਦਾ ਗੁਰੂ ਨਹੀਂ ਹੈ ਰਾਜਾ ਕੌਣ ਹੈ ਰਾਜਾ ਹਰ ਹੈ ਰਾਜਾ ਹਿੰਦੁਸਤਾਨ ਚ ਉਹ ਜਿਹੜਾ ਉੱਥੇ ਅੰਬੈਸਡਰ ਉਹ ਥੋੜੀ ਰਾਜਾ ਉਹ ਤਾਂ ਸੇਵਕ ਹੈ ਦੇਸ਼ ਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਬਣ ਸਦੇ ਜੇ ਗੁਰਬਾਣੀ ਨੂੰ ਠੀਕ ਠੀਕ ਸਮਝੀਏ ਕੋਈ ਭਰਮ ਨਹੀਂ ਰਹਿ ਜਾਂਦਾ ਭਰਮ ਤਾਂ ਮੂਰਖਾਂ ਨੇ ਪਾਏ ਹੋਏ ਨੇ ਉਹਨਾਂ ਲੋਕਾਂ ਨੇ ਭਰਮ ਪਾਏ ਨੇ ਜਿਹਨਾਂ ਨੇ ਗੁਰੂ ਆਪ ਬਣਨਾ ਸੀ ਸੰਤ ਆਪ ਬਣਨਾ ਸੀ ਗੱਦੀਆਂ ਆਪ ਲਾਉਣੀਆਂ ਸੀਆਂ ਗੱਦੀਆਂ ਗਾਹਾਂ ਗੇੜੀਆਂ ਸੀਆਂ ਡੇਰੇ ਬਣਾਉਣੇ ਸੀ ਉਹਨਾਂ ਨੇ ਸਾਰਾ ਕੁਝ ਨਸ਼ਟ ਕਰਨਾ ਸੀ ਨਸ਼ਟ ਜੋ ਥਿਊਰੀ ਜੋ ਪ੍ਰਭਾਵ ਜੋ ਮਤ ਗੁਰਮਤ ਪਰਿਵਰਤਨ ਕਰਦੀ ਹੈ ਨਾ ਪਰਿਵਰਤਨ ਲਿਆਉਂਦੀ ਹੈ ਤਬਦੀਲੀ ਲਿਆਉਂਦੀ ਹੈ ਉਹ ਤਬਦੀਲੀ ਨੂੰ ਨਸ਼ਟ ਕਰਨ ਵਾਲੇ ਏਜੰਟ ਹੈ ਸਾਰੇ ਸੰਤ ਨੇ ਸੰਤਾਂ ਦੇ ਖਿਲਾਫ ਹੈ ਨਾ ਬਾਣੀ ਗੁਰਬਾਣੀ ਇਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਗੱਦੀਆਂ ਲਾਉਂਦੇ ਨੇ ਸੰਤ ਕਹਾਉਂਦੇ ਨੇ ਸਾਧ ਕਹਾਉਂਦੇ ਨੇ ਆਪ ਉੱਚੇ ਬੜੇ ਬਣਦੇ ਨੇ ਲੋਕਾਂ ਨੂੰ ਨੀਵਾਂ ਸਮਝਦੇ ਨੇ ਪੈਰੀ ਹੱਥ ਲਵਾਉਂਦੇ ਨੇ ਸਮਝੇ ਇਹਨਾਂ ਸਾਰਿਆਂ ਦੇ ਖਿਲਾਫ ਗੁਰਬਾਣੀ ਦੇ ਨਿਵੇ ਸੋ ਗੌਰਾ ਹੋਏ ਸਾਰਿਆਂ ਨੂੰ ਨੀਵਾਂ ਹੋਵੇ ਗਰੀਬ ਹੋਵੇ ਗਰੀਬੀ ਗਦਾ ਹਮਾਰੀ ਇਹ ਹੰਕਾਰੀ ਉੱਚੇ ਬਣਨਾ ਚਾਹੁੰਦੇ ਨੇ ਜਿਹੜੇ ਉੱਚੇ ਬਣਨ ਦੀ ਇੱਛਾ ਰੱਖਦੇ ਨੇ ਉਹਨਾਂ ਦਾ ਗੁਰਬਾਣੀ ਖਿਲਾਫ ਹੈ ਉਹ ਕਹਿੰਦਾ ਨੇ ਇਹਨੂੰ ਖਰਾਬ ਕਰੀਏ ਫਿਰ ਇਹ ਤਾਂ ਸਾਡਾ ਉਹਦੇ ਖਰਾਬ ਕਰਤਾ ਪਿੱਛੇ ਤਾਂ ਅਸੀਂ ਗੱਦੀਆਂ ਲਾਉਂਦੇ ਆਏ ਹਾਂ ਕਿਉਂਕਿ ਰਾਜਾ ਇਹਦਾ ਸੁਭਾਅ ਇੱਕੋ ਜਿਹਾ ਹੁੰਦਾ ਸੰਤਾਂ ਦਾ ਇਹਨਾਂ ਦਾ ਜਿਹੜੇ ਰਾਜੇ ਨੇ ਨਾ ਉਹਨਾਂ ਨਾਲ ਬੜੀ ਦਾਲ ਗਲਦੀ ਹੈ ਇਹਨਾਂ ਦੀ ਦਾਲ ਗਲਦੀ ਹੈ ਗੁਰਮੁਖਾਂ ਦੀ ਦਾਲ ਗਲਦੀ ਰਾਜੇ ਨਾਲ ਇਹਨਾਂ ਦਾ ਫਲ ਮਾਰਦੀ ਸੱਚ ਮੂੰਹ ਤੇ ਕੱਢ ਕੇ ਹੁਣ ਇਹਨਾਂ ਨੂੰ ਕੌਣ ਨਾ ਇਹਨਾਂ ਨੇ ਕਿਸੇ ਦੇ ਬਣਾਏ ਮੰਨਣਾ ਨਾ ਰਿਸ਼ਵਤ ਨਾਲ ਮੰਨਣਾ ਨਾ ਲਿਹਾਜ਼ ਕਰਨੀਆਂ ਨਾ ਕਿਸੇ ਰਿਸ਼ਤੇਦਾਰ ਦੇ ਕਹਿਣ ਤੇ ਮੰਨਣਾ ਰਿਸ਼ਤੇਦਾਰ ਵੀ ਸਾਥ ਛੱਡ ਦਿੰਦੇ ਨੇ ਨਾਨਕ ਨੂੰ ਬਥੇਰਾ ਸਮਝਾਇਆ ਉਹ ਕਰਦਿਆਂ ਨੇ ਵੀ ਤੂੰ ਨਾ ਬੋਲ ਇਹ ਤਾਂ ਨਹੀਂ ਜਦ ਹਟਿਆ ਉਹ ਸਾਥ ਛੱਡ ਗਏ ਉਹ ਸਮਾਂ ਮੁੰਡੇ ਨੂੰ ਸਿੱਧ ਬਣਾ ਜੋਗੀ ਉਹਦਾ ਚੇਲਾ ਬਣਾ ਤਾ ਕੰਨ ਪੜਵਾ ਤੇ ਵਿਰੋਧ ਕਰਕੇ ਹੀ ਵੀ ਸਾਡੀ ਇਹ ਨਹੀਂ ਮੰਨਦਾ ਅਸੀਂ ਇਹਦੀ ਨਹੀਂ ਮੰਨਦੇ ਨਾ ਮੰਨੋ ਇਹ ਕਿਸੇ ਦਾ ਨਹੀਂ ਹੁੰਦਾ ਭਗਤ ਪਰਮੇਸ਼ਰ ਦਾ ਹੋਰ ਕਿਸੇ ਦਾ ਨਹੀਂ ਆਪਾਂ ਕਹਿੰਦੇ ਹਾਂ ਬੰਦਾ ਕਿਸੇ ਦਾ ਨਹੀਂ ਜਿਹੜਾ ਭਗਤ ਉਹ ਦੁਨੀਆ 'ਚ ਕਿਸੇ ਦਾ ਨਹੀਂ ਹੈ ਉਹ ਨਹੀਂ ਕਿਸੇ ਦਾ ਕਹਿੰਦਾ ਤੁਮ ਸੰਗ ਜੋੜ ਔਰ ਸੰਗ ਤੋੜੀ ਉਹ ਤਾਂ ਆਪ ਹੀ ਕਹਿੰਦਾ ਉਹ ਨਹੀਂ ਕਿਸੇ ਦਾ ਹੈਗਾ ਜਿਹੜਾ ਕਿਸੇ ਦਾ ਉਹ ਪਰਮੇਸ਼ਰ ਦਾ ਨਹੀਂ ਹੈ ਜਿਹੜਾ ਹੋਰ ਕਿਸੇ ਦਾ ਉਹ ਪਰਮੇਸ਼ਰ ਦਾ ਨਹੀਂ ਹੈ ਜਿਹੜਾ ਪਰਮੇਸ਼ਰ ਦਾ ਕਿਸੇ ਦਾ ਨਹੀਂ ਹੈ ਸੰਸਾਰ 'ਚ ਜੇ ਕਿਸੇ ਦਾ ਬਣ ਗਿਆ ਉਹ ਰਾਹ ਛਡਾ ਦੂ ਉਹ ਰਾਹ ਛਡਾ ਦੂਗਾ ਉੱਥੇ ਉਹਦਾ ਉੱਥੇ ਪ੍ਰੈਸ਼ਰ ਪਾ ਦੂਗਾ ਕੱਲ ਨੂੰ ਤਾਂ ਹੀ ਉਹ ਕਹਿੰਦਾ ਸਾਧੂ ਕੋ ਬਣਨ ਜਾਈਏ ਸੰਗ ਨਾ ਲਈਏ ਕੋਈ ਨਾਲੇ ਨਾ ਲੈ ਕੇ ਜਾਓ ਕਿਸੇ ਨੂੰ ਮੈਂ ਕਹਾਂ ਮੈਂ ਸੰਤ ਦੀ ਗੱਲ ਮੰਨਣੀ ਆ ਨਾਲ ਦਾ ਮੰਨਣ ਨਾ ਦੇਵੇ ਮੈਂ ਖਾਂ ਖਾਂ ਕਲੇਸ਼ ਖੜਾ ਕਰ ਲਾ ਨਾਲ ਜਾ ਕੇ ਦੂਏ ਆਦਮੀ ਨੂੰ ਉਹਦੀ ਰਾਇ ਲੈਣੀ ਪਵੇ ਲੈ ਕੇ ਨਾ ਜਾਇਓ ਕਿਸੇ ਨੂੰ ਨਾਲ ਕਿਸੇ ਦੇ ਨਾਲ ਬਣ ਕੇ ਜਾਇਓ ਨਾ ਕਿਸੇ ਨੂੰ ਬਣਾਇਓ ਆਪਣਾ ਪਰਮੇਸ਼ਰ ਦੇ ਬਿਨਾਂ ਨਾ ਕਿਸੇ ਦੇ ਬਣਿਓ ਜੇ ਸੁਖੀ ਰਹਿਣ ਜੇ ਸਭ ਦੇ ਬਣਾਓਗੇ ਸਭ ਨੂੰ ਨਾਲ ਲੈ ਕੇ ਚੱਲੋਗੇ ਫਿਰ ਇੱਥੇ ਹੀ ਰਹੋਗੇ ਆਨੰਦ 'ਚ ਇੱਥੇ ਜਿਹੋ ਜਿਹਾ ਆਨੰਦ ਹੈਗਾ ਪਤਾ ਹੀ ਹੈ ਇੱਥੇ ਰਹੋ ਇੱਥੇ ਮੇਲਾ ਬੜਾ ਸਤਿਯੁਗ ਦੇ ਵਿੱਚ ਸੰਤੋਖੀ ਹੁੰਦੇ ਨੇ ਸਾਰੇ ਸਤਿਯੁਗ ਸੱਤ ਕਹੇ ਸਭ ਕੋਈ ਘਰ ਘਰ ਗੁਰਮੁਖੀ ਭਗਤੀ ਹੋਈ ਹਰ ਹਿਰਦੇ ਵਿੱਚ ਗੁਰਮੁਖੀ ਭਗਤੀ ਪ੍ਰਗਟ ਹੁੰਦੀ ਹੈ ਸ਼ਬਦ ਗੁਰੂ ਪ੍ਰਗਟ ਹੁੰਦਾ ਜੇ ਸਾਰਿਆਂ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਗੁਰਮੁਖੀ ਭਗਤੀ ਹੁੰਦੀ ਹੈ ਫਿਰ ਰਚਨਾ ਕਿੱਥੇ ਉੱਥੇ ਸਾਰੇ ਮੁਕਤ ਨੇ ਇਹ ਇੱਕ ਸ਼ਬਦ ਇਹ ਹੋ ਗਿਆ। ਦੂਜਾ ਆਪਾਂ ਹੋਰ ਕਰ ਲੈਂਦੇ, ਪ੍ਰਥਮੇ ਵਸਿਆ ਸੱਤ ਕਾ ਖੇੜਾ। ਸਭ ਤੋਂ ਪਹਿਲਾਂ ਕੀ ਹੈ, ਸਾਰੇ ਲੋਕ ਵਸੇ ਨੇ, ਸਾਰਿਆਂ ਦੇ ਅੰਦਰ ਸੱਚ ਹੈ, ਸਾਰਿਆਂ ਦੇ ਜਿਹੜੇ ਖੜੇ ਹੋਏ ਨੇ, ਸੱਤ ਕਾ ਖੇੜਾ। ਇਹ ਤਾਂ ਰਚਨਾ ਹੈ ਨੀ। ਫਿਰ ਆ ਗਿਆ ਤ੍ਰਿਤੀਆ, ਤ੍ਰੇਤਾ, ਤ੍ਰਿਤੀਏ ਮੈਂ ਕੁਛ ਪਿਆ ਦੁਤੇੜਾ, ਮਾਨਾ ਚਿੱਤ ਚ ਤੇੜ ਪੈ ਗਈ, ਰਚਨਾ ਅਜੋ ਵੀ ਨਹੀਂ ਹੈ, ਮਾਇਆ ਅਜੋ ਵੀ ਨਹੀਂ ਹੈ, ਇਹ ਅੱਬਲ ਲੋ ਨੂਰੋ ਪਾਇਆ। ਤ੍ਰਿਤੀਏ ਮੈਂ ਕੁਛ ਪਿਆ ਦੁਤੇੜਾ, ਬੁੱਝੇ ਹੋਏ ਨੇ ਜਿਹੜੇ ਦੱਸੇ ਨੇ। ਦੁਤੀਆ ਅਰਧੋ ਅਰਧ ਸਮਾਨਾ, ਦੁਆਪਰ ਚ ਕੀ ਹੋਇਆ, ਅੱਧਾ ਇਹ ਜੋ ਜਿਹੜੇ ਤੇੜ ਪੈਂਦੀ, ਅੱਧਾ ਮਨ ਉਧਰੋਂ ਮਾਇਆ, ਅੱਧੀ ਦੋਵੇਂ ਇੱਕ ਹੋ ਗਏ। ਹੁਣ ਅੱਧੀ ਤਾਂ ਮਾਇਆ, ਸਰੀਰ ਤਾਂ ਮਾਇਆ ਦਾ, ਚੇਤਨਾ ਚੇਤਨਾ ਸੱਚ ਹੈ, ਸਰੀਰ ਝੂਠ ਹੈ, ਸੱਚ ਆ ਝੂਠ ਦਾ ਵੇਲ ਕਰਕੇ ਮੂਰਤੀ ਖੜੀ ਕਰਤੀ। ਮਾਟੀ ਕਾ ਪੁੱਤਰਾ ਕੈਸੇ ਨੱਚਦਾ, ਨੱਚਣ ਲੱਗ ਗਿਆ। ਮਾਇਆ ਔਰ ਚੇਤਨ ਔਰ ਜੜ ਦੋਵੇਂ ਇਕੱਠੇ ਕਰਕੇ ਐਸਾ ਜੋੜ ਲਾਇਆ ਹੈ, ਪੈਦਾ ਕਰਤਾ। ਇਹਦਾ ਮਤਲਬ ਮਾਇਆ ਦੁਆਪਰ ਜਾ ਕੇ ਪੈਦਾ ਹੋਈ ਹੈ। ਦੁਤੀਆ ਦੁਆਪਰ ਅਰਧੋ ਅਰਧ ਸਮਾਨ, ਅੱਧਾ ਹਿੱਸਾ ਸੀ ਜਿਹੜਾ ਮਨ ਮਾਇਆ ਚ ਸਮਾ ਗਿਆ ਸਰੀਰ ਚ, ਜਿਹੜਾ ਅੱਧਾ ਦੂਆ ਹਿੱਸਾ ਰਹਿ ਗਿਆ ਉਹ ਨਹੀਂ ਸਮਾਇਆ, ਉਹ ਸਾਹ ਲੈਂਦਾ ਮੂਲ। ਜੋਤ ਸਮਾਈਏ ਚਾਪ ਨਹੀਂ ਸਮਾਇਆ, ਤੱਤ ਨਹੀਂ ਸਮਾਇਆ, ਜੋਤ ਸਮਾਈਏ ਤੱਤ, ਇਹ ਜੋਤ ਹੈ, ਜੋਤ ਸਮਾਈਏ ਜਿਵੇਂ ਉਹ ਬਿਜਲੀ ਦਾ ਚਾਨਣ ਜਿਹੜਾ ਆਪਣੇ ਕੋਲ ਆ ਰਿਹਾ ਹੋਰ ਚੀਜ਼ ਹੈ, ਤੇ ਬਿਜਲੀ ਨੂੰ ਉਂਗਲਾਂ ਮੰਗੇ ਹੋਰ ਚੀਜ਼ ਹੈ। ਜੇ ਉਂਗਲ ਬਿਜਲੀ ਨੂੰ ਲਾ ਦੋਗੇ ਨਾ ਤਾਰ ਚ, ਫਿਰ ਗੱਲ ਹੋਰ ਹੈ। ਇਹ ਕਰੰਟ ਨਹੀਂ ਮਾਰਦਾ, ਉਹ ਕਰੰਟ ਮਾਰੂਗੀ, ਹੈ ਉਹਦਾ ਹੀ ਰੂਪ ਆ ਜੋ ਆ ਰਿਹਾ ਆਪਣੇ ਚੰਨ ਪਾਸੇ, ਉਹਦਾ ਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਸਰੂਪ ਤਾਂ ਕਿ ਵੱਖਰਾ ਨਹੀਂ, ਸਵਯਮ ਦਾ ਰੂਪ ਹੈ ਉਹਦਾ, ਸਵਯਮ ਦਾ ਰੂਪ। ਜਿਵੇਂ ਕਿਸੇ ਚੀਜ਼ ਦੇ ਵਿੱਚ ਲਾਲ ਇੱਥੇ ਰੱਖਿਆ ਹੈ, ਲਾਲ ਚੋਂ ਜਿਹੜੀ ਬਾਹਰ ਲਾਈਟ ਗਈ ਹੈ ਉਹ ਲਾਲ ਦਾ ਹੀ ਰੂਪ ਹੈ, ਸਵਯਮ ਲਾਲ ਦਾ ਰੂਪ ਹੈ, ਲਾਲ ਨਹੀਂ ਹੈ ਉਹਦਾ ਰੂਪ ਹੈ, ਲਾਲ ਨਹੀਂ ਹੈ। ਚਾਨਣ ਉਹਦਾ ਰੂਪ ਹੈ ਬਿਜਲੀ ਦਾ, ਬਿਜਲੀ ਦੀ ਆਪਾਂ ਮਸਾਲੇ ਦੇ ਸਕਦੇ ਹਾਂ, ਹੋਰ ਕੀ ਕਰ ਸਕਦੇ। ਮਸਾਲ 100% ਦੀ ਤਾਂ ਠੀਕ ਹੁੰਦੀ ਨਹੀਂ, 100% ਦੀ ਠੀਕ ਨਹੀਂ ਹੁੰਦੀ ਮਸਾਲ ਕੋਈ ਵੀ ਮਾਇਆ ਚ, ਇਸ ਕਰਕੇ ਗੱਲ ਪੁੱਛਣ ਵਾਲੀ ਫਿਰ ਰਹਿ ਜਾਂਦੀ ਹੈ ਉੱਥੇ। ਸਾਡੇ ਕੋਲ ਵੀ ਪ੍ਰਮਾਣ ਨੇ, ਉਹਨਾਂ ਨੇ ਜਿਹੜੀ ਜ਼ਿਆਦਾ ਸਾਡੇ ਨੂੰ ਸਟੀਕ ਪ੍ਰਮਾਣ ਦੇ ਦਿੱਤੇ ਗੁਰੂਆਂ ਨੇ, ਸਾਡੀ ਬੁੱਧੀ ਜਿਹੜਾ ਘੱਟ ਆਇਆ ਸੀ ਘੱਟ ਦੇ ਦਿੰਦੇ, ਜਿਹਦੀ ਕਿਸੇ ਦੀ ਬੁੱਧੀ ਹੁੰਦੀ ਉਹ ਜਿਹੇ ਪ੍ਰਮਾਣ ਦੇ ਸਕਦਾ। ਹਾਂਜੀ,
ਸਤਿਗੁਰ ਅਤ ਸੰਤੋਖਾ ਧਰਮ ਅੱਗੇ ਰਥਵਾ,
ਧਰਮ ਅੱਗੇ ਰਥਵਾ, ਅੱਗੇ ਕੀ ਹੈ ਧਰਮ, ਧਰਮ ਸੱਚ, ਇਹ ਤਾਂ ਮਤਲਬ ਸੱਚਖੰਡ ਵੱਲ ਜਾ ਰਿਹਾ। ਜੇ ਧਰਮ ਰਥਵਾ ਹੈ ਤਾਂ ਸਫ਼ਰ ਕਿੱਧਰ ਨੂੰ ਹੋ ਰਿਹਾ, ਸੱਚਖੰਡ ਵੱਲ ਨੂੰ। ਜੇ ਅਧਰਮ ਰਥਵਾ ਹੈ ਫਿਰ ਕਿੱਧਰ ਨੂੰ, ਫਿਰ ਨਰਕ ਵੱਲ ਨੂੰ, ਝੂਠ ਖੰਡ ਵੱਲ ਨੂੰ। ਪੰਜਵੇਂ ਪਾਤਸ਼ਾਹ ਵੀ ਕਹਿੰਦੇ ਨੇ, ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਜੇ ਕਲਯੁਗ ਨਹੀਂ ਸੀ ਫਿਰ ਕੀ ਸੀ, ਫਿਰ ਸਤਯੁਗ ਸੀ। ਕਿਹਦੇ ਨਾਲ ਨਹੀਂ ਮਿਲਤੇ, ਇੱਕ ਘੜੀ ਨਾ ਮਿਲਤੇ ਆਪਣੇ ਮੂਲ ਨਾਲ। ਜੇ ਆਪਣੇ ਮੂਲ ਨਾਲ ਸਤ ਸਰੂਪ ਨਾਲ ਨਹੀਂ ਜੁੜੇ ਹੋਏ, ਸੱਚ ਨਾਲ ਨਹੀਂ ਜੁੜੇ ਹੋਏ, ਤਾਂ ਕਲਪਨਾ ਸ਼ੁਰੂ ਹੋ ਜਾਂਦੀ ਹੈ, ਕਲਯੁਗ ਹੋ ਜਾਂਦਾ। ਯਾਨੀ ਜਦੋਂ ਆਦਮੀ ਕਲਪਨਾ ਕਰਦਾ ਮਾਇਆ ਦੀ, ਕਲਯੁਗ ਹੁੰਦਾ ਉਦੋਂ, ਹੋਰ ਕਲਯੁਗ ਕੁਛ ਨਹੀਂ ਹੈਗਾ, ਕਲਯੁਗ ਕੁਛ ਨਹੀਂ ਹੈ। ਕਲਯੁਗ ਚਾਹੇ ਇਹਨਾਂ ਦਾ ਕੁਛ ਵੀ ਬਣਾਇਆ ਹੋਵੇ, ਗੁਰਬਾਣੀ ਦਾ ਕਲਯੁਗ ਕੀ ਹੈ, ਹੁਕਮ ਦਾ ਵਿਰੋਧ ਕਰਨਾ। ਸਾਡੇ ਅੰਦਰ ਜਿਹੜੀ ਸਾਡੀ ਆਪਣੀ ਸੋਚ ਪੈਦਾ ਹੁੰਦੀ ਹੈ, ਮਨ ਦੀਆਂ ਭੁੱਖਾਂ ਨੇ, ਕਲਪਨਾ ਪੈਦਾ ਹੁੰਦੀ ਹੈ, ਇੱਛਾਵਾਂ ਪੈਦਾ ਹੁੰਦੀਆਂ ਨੇ, ਇਹਨੂੰ ਕਲਯੁਗ ਕਹਿੰਦੇ ਨੇ। ਜੇ ਕੋਈ ਇੱਛਾ ਸਾਡੀ ਹੈ ਹੀ ਨਹੀਂ, ਜੋ ਪਰਮੇਸ਼ਰ ਨੂੰ ਚਾਹੂਗਾ ਉਹ ਦੇਊਗਾ, ਅਸੀਂ ਸੰਤੋਖ ਹੋ ਕੇ ਬਹਿ ਗਏ, ਫਿਰ ਸਾਜੂਗਾ। ਜੇ ਤਾਂ ਸੰਤੋਖੀ ਹੈ ਫਿਰ ਸਾਜੂਗਾ, ਸਾਜੁਗ ਰਥ
ਸੰਤੋਖ।
ਜੇ ਤਾਂ ਸੰਤੋਖੀ ਹੈ ਫਿਰ ਤਾਂ ਅੰਦਰ ਸਾਜੂਗਾ, ਜੇ ਸੰਤੋਖੀ ਨਹੀਂ ਹੈਗਾ, ਇੱਛਾਵਾਂ ਪੈਦਾ ਮਾਇਆ ਦੀਆਂ, ਉਹ ਵਿਗੜਨਾ ਜਾਵੇ, ਉਹ ਨਾ ਵਿਗੜ ਜਾਵੇ, ਆਹ ਮਿਲਣਾ ਚਾਹੀਦਾ, ਉਹ ਮਿਲਣਾ, ਫਿਰ ਉਹ ਕਰ ਜੂਗਾ। ਦੋ ਹੀ ਅਵਸਥਾ ਹੁੰਦੀਆਂ ਨੇ, ਤੀ ਅਵਸਥਾ ਇਹ ਜੀਵਨ ਚ ਨਹੀਂ ਹੁੰਦੀ। ਬਾਕੀ ਦੀਆਂ ਦੋ ਅਵਸਥਾਵਾਂ ਕਿਹੜੀਆਂ ਨੇ? ਇੱਕ ਗਰਭ ਦੀ ਅਵਸਥਾ, ਦੁਆਪਰ ਕਹਿੰਦੇ ਨੇ ਉਹਨੂੰ, ਦੁਤੀਆ ਦੁਆਪਰ ਕ੍ਰਿਸ਼ਨ ਮੁਰਾਰ ਕਲਸ ਕਰਤਾਰਥ ਕੀਓ ਦੁਆਪਰ, ਇੱਥੇ ਉੱਥੇ ਕ੍ਰਿਸ਼ਨ ਮੁਰਾਰ ਹੈ। ਆਹ ਜਿਹੜਾ ਕ੍ਰਿਸ਼ਨ ਕਾਲਾ ਹੈ ਨਾ ਮਨ, ਇਹ ਜੋੜਤਾ ਮਾਇਆ ਚ, ਇਹ ਮਾਇਆ ਚ ਜੋੜਿਆ, ਕਰਤਾਰਥ ਵਾਸਤੇ ਜੋੜਿਆ, ਉਹ ਭਲਾ ਕਰਨ ਵਾਸਤੇ ਜੋੜਿਆ, ਮਾਇਆ ਚ ਤਾਂ ਜੋੜਿਆ, ਇਹਦੇ ਭਲੇ ਵਾਸਤੇ ਜੋੜਿਆ। ਤਾਂ ਬੁਰਾ ਕਰਨ ਵਾਸਤੇ ਨਹੀਂ ਜੋੜਿਆ ਹੈ ਇਹਨੂੰ, ਇਹ ਤਪ ਕਰਕੇ ਸਰੀਰ ਲਿਆ ਹੈ, ਆਪਣੇ ਭਲੇ ਵਾਸਤੇ ਹੀ ਲਿਆ। ਇਹ ਦੁਆਪਰ ਸਮਝਿਆ ਜੀ। ਤ੍ਰੇਤਾ ਉਦੋਂ ਹੈ ਜਦੋਂ ਇਹ ਸਰੀਰ ਛੱਡੂਗਾ। ਤ੍ਰੇਤੇ ਵਿੱਚ ਇਹਦੇ ਕੋਈ ਇੱਕ ਸੂਖਮ ਸਰੀਰ ਹੁੰਦਾ, ਸਿਰਫ ਸੂਖਮ ਦੇਹ ਹੁੰਦੀ ਹੈ, ਦੂਜਾ ਨਹੀਂ ਹੁੰਦਾ। ਦੁਆਪਰ ਚ ਦੋ ਹੋ ਜਾਂਦੇ ਨੇ, ਦੋ ਦੀ ਬਜਾਏ ਵੀ ਤਿੰਨ ਹੋ ਜਾਂਦੇ ਨੇ, ਇੱਕ ਤਾਂ ਮਾਇਆ ਦਾ ਮਾਤਾ ਦਾ ਗਰਭ, ਪਹਿਲੀ ਤਾਂ ਗੱਲ, ਫਿਰ ਦੂਆ ਇੱਕ ਮਾਇਆ ਆ ਰਹੇ ਸੂਖ ਮਰ, ਜਿਹੜਾ ਦੂਆ ਮਾਇਆ ਦਾ ਸਰੀਰ, ਦੋ ਇਕੱਠੇ ਹੋ ਰਹੇ ਨੇ, ਇਕੱਠਾ ਵੀ ਹੋ ਗਿਆ, ਇੱਕ ਇਹਦਾ ਆਪਣਾ ਸਰੀਰ ਆ ਮਾਇਆ ਵਾਲਾ, ਇੱਕ ਇਹਦਾ ਸੂਖਮ ਸਰੀਰ, ਇੱਕ ਮਾਇਆ ਦਾ ਮਾਤਾ ਦਾ ਗਰਭ, ਉੱਥੇ ਤਿੰਨ ਨੇ ਇਕੱਠੇ, ਉਹ ਦੁਨੀਆ ਅੱਡ ਹੋ ਗਈ। ਫਿਰ ਇੱਕ ਹੋਰ ਹੈ, ਉੱਥੇ ਤਾਂ ਕੋਈ ਸਰੀਰ ਹੈਗਾ, ਸਾਹ ਨਹੀਂ ਆਉਂਦਾ, ਸਾਹ ਨਹੀਂ ਆਉਂਦਾ ਉੱਥੇ, ਭਰਾ ਭਾਵ ਹੈ ਬਿਨ ਸਾਸਤਰ ਰੱਖਿਆ, ਉੱਥੇ ਬਿਨ ਸਾਸਤਰ ਰੱਖਿਆ ਦੁਆਪਰ ਹੈ, ਦੁਆਪਰ ਸਾਸ ਨਹੀਂ ਆਉਂਦਾ ਹੁੰਦਾ ਕਦੇ ਵੀ, ਉੱਥੇ ਸਾਸ ਨਹੀਂ ਹੁੰਦਾ ਹੈ। ਤਾਂ ਹੀ ਉਹ ਕਹਿੰਦੇ ਨੇ ਤਪ ਲਾ ਕੇ ਬਹਿ ਜਾਂਦੇ ਨੇ, ਉੱਥੇ ਕਰਦੇ ਨੇ, ਉੱਥੇ ਨਹੀਂ ਸਾਹ ਆਉਂਦਾ, ਕਲਯੁਗ ਸਾਹ ਆਉਂਦਾ, ਤ੍ਰੇਤੇ ਸਾਹ ਨਹੀਂ ਆਉਂਦਾ। ਦੇਖੋ ਸਾਹ ਸਿਰਫ ਕਲਯੁਗ ਚ ਆਉਂਦਾ, ਨਾ ਤ੍ਰੇਤੇ ਚ ਆਉਂਦਾ, ਨਾ ਦੁਆਪਰ ਚ ਆਉਂਦਾ। ਦੁਆਪਰ ਚ ਮਾਇਆ ਦਾ ਸਰੀਰ ਹੁੰਦੇ ਹੋਏ ਵੀ ਸਾਹ ਨਹੀਂ ਆਉਂਦਾ, ਤ੍ਰੇਤੇ ਚ ਮਾਇਆ ਵਾਲਾ ਸਰੀਰ ਹੁੰਦਾ ਹੀ ਨਹੀਂ, ਸਾਹ ਦੀ ਲੋੜ ਹੀ ਨਹੀਂ। ਕਲਯੁਗ ਦੇ ਵਿੱਚ ਸਰੀਰ ਹੈਗਾ, ਸਾਹ ਆਉਂਦਾ, ਜਿਉਂਦਾ ਹੀ ਸਾਹ ਦੇ ਆਸਰੇ, ਪ੍ਰਾਣ ਵਾਯੂ ਦੇ ਆਸਰੇ। ਇਹ ਅੱਡ ਅੱਡ ਤਿੰਨ ਸਟੇਜਾਂ ਨੇ, ਤਿੰਨ ਸਮੇਂ ਅੱਡ ਅੱਡ ਨੇ, ਤਿੰਨ ਸਮੇਂ ਅੱਡੇ ਅੱਡ ਨੇ, ਇਹ ਤਿੰਨ ਸਮਿਆਂ ਦੇ ਵਿੱਚ ਜੋਤ ਉਹੀ ਹੈ। ਤੀਨ ਭਵਨ ਇੱਕ
ਜੋਤੀ,
ਜੋਤੀ ਗੁਰਮੁਖੀ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ। ਸਮਝੈ ਬੂਝੈ, ਸਮਝੈ ਸੂਝੈ, ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ। ਬਿਨ ਸਾਚੇ ਜੰਗ ਕਾਚਾ, ਸਾਚੇ ਦੇ ਬਿਨਾਂ ਸਾਰਾ ਜਗ ਕੀ ਹੈ? ਝੂਠਾ ਕੱਚਾ। ਇਹ ਨੇ ਯੁੱਗਾਂ ਦਾ ਵਿਸ਼ਲੇਸ਼ਣ, ਤਿੰਨ ਯੁੱਗ, ਤਿੰਨ ਯੁੱਗ ਨੇ ਮਾਇਆ ਦੇ ਵਿੱਚ, ਚੌਥਾ ਨਹੀਂ ਹੈ। ਚੌਥਾ ਤਾਂ ਮਾਇਆ ਤੋਂ ਪਰੇ, ਜੇ ਮਾਇਆ ਤੋਂ ਪਰੇ ਚੌਥਾ, ਜਿਵੇਂ ਇਹਨਾਂ ਨੇ ਮੰਨੇ ਨੇ, ਸਤਯੁਗ ਮਾਇਆ ਦੇ ਵਿੱਚ ਹੈ, ਫਿਰ ਯੁੱਗ ਚਾਰ ਨਹੀਂ ਰਹਿਣੇ, ਪੰਜ ਹੋ ਜਾਣਗੇ। ਇੱਕ ਐਸਾ ਵੀ ਸਮਾਂ ਜਿਹਨੂੰ ਹਿੰਦੂ ਵੀ ਮੰਨਦੇ ਨੇ, ਸ਼ਾਸਤਰ ਵੀ ਮੰਨਦੇ ਨੇ, ਉਦੋਂ ਰਚਨਾ ਨਹੀਂ ਹੁੰਦੀ ਆ, ਬਿਲਕੁਲ ਨਹੀਂ ਹੁੰਦੀ। ਮਹਾਂਪਰਲੇ ਦਾ ਸਮਾਂ ਹੁੰਦਾ, ਕਈ ਵਾਰ ਪਸਰਿਓ ਪਾਸਾਰਾ, ਸਦਾ ਸਦਾ ਇੱਕ ਏਕੰਕਾਰ, ਉਹ ਤਾਂ ਰਹਿੰਦਾ ਹਮੇਸ਼ਾ ਪਸਾਰਾ। ਕਈ ਵਾਰ ਪਸਰਿਆ ਮਾਇਆ ਦਾ, ਕਈ ਵਾਰ ਮਾਇਆ ਨਹੀਂ ਹੁੰਦੀ, ਕਈ ਵਾਰ ਹੁੰਦੀ ਹੈ। ਇਹ ਹਿੰਦੂ ਮੰਨਦੇ, ਗ੍ਰੰਥ ਵੀ ਮੰਨਦੇ ਨੇ ਇਸ ਗੱਲ ਨੂੰ। ਫਿਰ ਜਦੋਂ ਪਾਸਾਰਾ ਨਹੀਂ ਹੁੰਦਾ ਉਦੋਂ ਕਿਹੜਾ ਯੁੱਗ ਹੁੰਦਾ ਹੈ? ਜਿਹੜਾ ਸਤਯੁਗ ਆ ਹਮੇਸ਼ਾ ਰਹਿੰਦਾ, ਹੁਣ ਵੀ ਹੈਗਾ, ਹੁਣ ਵੀ ਹੈ, ਸੱਚਖੰਡ ਚ ਸਤਯੁਗ ਰਹਿੰਦਾ ਹੈ ਹਰ ਵਕਤ। ਆ ਜਿਹੜਾ ਝੂਠਖੰਡ ਹੈ, ਇੱਥੇ ਤਿੰਨ ਯੁੱਗ ਹੁੰਦੇ ਨੇ, ਚੌਥਾ ਨਹੀਂ ਹੁੰਦਾ ਇੱਥੇ। ਜਿਹੜਾ ਤਾਂ ਤੋਂ ਬਾਹਰ ਜਾਂਦਾ ਉਹ ਸਤਯੁਗ ਚਲਿਆ ਜਾਂਦਾ, ਸਤਯੁਗ ਹਮੇਸ਼ਾ ਰਹਿੰਦਾ। ਇਹ ਸਤਯੁਗ ਦੇ ਵਿੱਚੋਂ ਹੀ ਤਿੰਨ ਯੁੱਗ ਪੈਦਾ ਹੋਏ ਨੇ। ਸਤਯੁਗ ਕੀ ਹੈ? ਜਿਹਨੂੰ ਸੁਖ ਸਾਗਰ ਕਹਿੰਦੇ ਨੇ ਉਹ ਸਤਯੁਗ ਹੈ। ਸੁਖ ਸਾਗਰ ਹਨ ਉਹ ਸਤਯੁਗ ਹੈ। ਸਤਯੁਗ ਦੇ ਵਿੱਚ ਜਿਹੜਾ ਜੀਵ ਰਹਿੰਦਾ ਉਹ ਸੁਖ 'ਚ ਰਹਿੰਦਾ, ਪਰਮ ਆਨੰਦ 'ਚ ਰਹਿੰਦਾ, ਸੁਖ ਸਾਗਰ ਹੈ ਉਹਦਾ ਨਾਮ ਤਾਂ ਕਰਕੇ। ਆਹ ਜਿਹੜਾ ਦੁੱਖ ਸਾਗਰ ਹੈ ਸੰਸਾਰ, ਇਹ ਉਹਦੇ ਵਿੱਚ ਹੀ ਹੈ। ਇਹਦਾ ਮਤਲਬ ਹੈ ਸੁਖ ਸਾਗਰ ਹੁਣ ਵੀ ਹੈਗਾ, ਸਤਯੁਗ ਹੁਣ ਵੀ ਹੈਗਾ। ਆਹ ਤਾਂ ਉਹਦੇ ਵਿੱਚ ਹੀ ਘੁੰਮਦਾ। ਜਿਵੇਂ ਇੱਕ ਬਹੁਤ ਬੜਾ ਖੇਤ ਹੈ, ਉਹਦੇ ਵਿੱਚ ਇੱਕ ਖੂਹ ਹੈ, ਖੂਹ ਦੇ ਵਿੱਚ ਬਾਲ ਘੁੰਮਦੀ ਹੈ, ਘੁੰਮੀ ਜਾਂਦੀ ਹੈ, ਬਸ ਇਹਦਾ ਇੱਕ ਖੂਹ ਹੈ ਸਿਰਫ। ਆ ਜਿਹੜਾ ਸਾਰਾ ਨਾ ਸੰਸਾਰ, ਇਹਨੂੰ ਚਿਹਰਾ ਕਹਿੰਦਾ ਨਾ ਕਬੀਰ, ਚਿੱਤਰ ਵਿਚਿੱਤਰ ਇਹਾ ਆ ਬਚੇਰਾ। ਜਿਹੜਾ ਕੱਚਾ ਖੂਹ ਹੁੰਦਾ ਇਹਨੂੰ ਚਿਹਰਾ ਕਹਿੰਦੇ ਨੇ ਉੱਧਰ ਯੂਪੀ ਚ, ਕੱਚਾ ਆਪਾਂ ਪਹਾੜ ਪੱਟਣਾ ਕਹਿੰਦੇ ਨਾ ਪਹਾੜ, ਉਹ ਚਿਹਰਾ ਕਹਿੰਦੇ ਨੇ, ਚਿਹਰਾ ਖੋਦ ਲਿਆ ਕੱਚਾ, ਪੱਕਾ ਜਿਹੜਾ ਹੁੰਦਾ ਹੋਰ ਖੂਹ ਹੋ ਜਾਂਦਾ ਫਿਰ। ਚਿੱਤਰ ਵਿਚਿੱਤਰ ਇਹਾ ਆ ਬਚੇਰਾ, ਬੜਾ ਕਹਿੰਦਾ ਕਸੂਤਾ ਜਿਹਾ ਚਿਹਰਾ ਹੈ, ਢਿਹਾ ਆ, ਪਤਾ ਨਹੀਂ ਕਦੋਂ ਇਹਦੇ ਉੱਤੇ ਛੱਪੜੇ ਪੈਂਦੀ ਹੈ, ਕੱਚੇ ਦੀਆਂ ਡੇਗੇ ਪੈਂਦੀਆਂ ਛੱਪਾਂ, ਕੱਚੇ ਨੂੰ ਫੜ ਕੇ ਵੀ ਨਹੀਂ ਚੜ ਸਕਦੇ ਤੁਸੀਂ। ਤਾਜ ਚਿੱਤਰ ਹੈ ਚਿਤਰਾਖ ਚਿਤੇਰਾ, ਚਿੱਤਰ ਵਿਚਿੱਤਰ ਜਿਹੜਾ ਸੰਸਾਰ ਦੀ ਰਚਨਾ, ਇੱਕ ਚਿੱਤਰ ਹੈ, ਵਿਚਿੱਤਰ ਹੈ ਚਿੱਤਰ, ਅਜੀਬ ਕਿਸਮ ਦਾ ਚਿੱਤਰ ਤਾਂ ਜਾਇਦਾ ਤੁਸੀਂ ਬਣਾਤਾ ਹੋ ਜਾਇਆ ਜਾਂਦਾ, ਤਾਂ ਰੋਜ਼ ਬਦਲੀ ਜਾਂਦਾ, ਛੋਟਾ ਜਿਹਾ ਪੌਦਾ ਬੜਾ ਹੋ ਜਾਂਦਾ, ਛੋਟਾ ਜਿਹਾ ਜਵਾਕ ਵੱਡਾ ਹੋ ਜਾਂਦਾ, ਕੋਈ ਜੰਮਦਾ ਕੋਈ ਮਰਦਾ, ਪੱਤੇ ਹਿਲਦੇ ਨੇ ਨਵੇਂ ਪੱਤੇ ਫੁੱਟਦੇ ਨੇ। ਉਹ ਹੁਣ ਜੇ ਆਪਾਂ ਫੋਟੋ ਬਣਾ ਦਈਏ ਜਿਹਾ ਜਿਹਾ ਪੱਤਾ ਬਣਾ ਤਾ, ਉਦੋਂ ਹਜੇ ਰਹਿਣਾ, ਉਹ ਤਾਂ ਹਿਲਦਾ ਵੀ ਨਹੀਂ, ਉਹ ਪੱਤੇ ਹਿਲਦੇ ਨੇ ਨਵੇਂ ਫੁੱਟਦੇ ਨੇ, ਵਿਚਿੱਤਰ ਚਿੱਤਰ ਹੈ ਇਹ, ਜਿਉਂਦਾ ਜਾਗਦਾ ਚਿੱਤਰ ਹੈ, ਇਹਦੇ ਵਿੱਚ ਚਿੱਤਰ ਚ ਜੀਵਨ ਹੈ। ਚਿੱਤਰ ਵਿਚਿੱਤਰ ਇਹ ਬਚੇਰਾ, ਤਾਂ ਜੇ ਚਿੱਤਰ ਹੈ ਇਹ ਚਿੱਤਰ ਨੂੰ ਨਾ ਦੇਖ ਤੂੰ, ਇਹ ਚਿੱਤਰ ਨੂੰ ਦੇਖਾਂਗਾ ਫਸ ਜਾਏਗਾ, ਨਹੀਂ ਮੁੱਕਣਾ ਦੇਖਦਾ ਦੇਖਦਾ, ਅੱਖੀ ਵੇਖ ਨਾ ਰੱਜੀਆਂ ਬਹੁਤ ਰੰਗ ਤੁਮਸੇ, ਇਹ ਨਹੀਂ ਰੱਜਦਾ, ਜੇ ਦੇਖਣ ਲੱਗ ਗਿਆ ਫਿਰ ਰੱਜਣਾ ਨਹੀਂ, ਰਾਤ ਪੈ ਜਾਣੀ ਦੂਆ ਦਿਨ ਫਿਰ ਵਿਚਾਲੇ ਰਹਿ ਜਾਣਾ। ਤਾਂ ਜੇ ਚਿੱਤਰ ਹੈ ਚਿੱਤਰ ਆਖ ਚਿਤੇਰਾ, ਜਿਹਨੇ ਬਣਾਇਆ ਨਾ ਚਿੱਤਰ ਇਹ, ਉਹਦੇ ਧਿਆਨ ਰੱਖ, ਉਹਨੂੰ ਖੋਜ ਚੋ। ਜੇ ਖੋਜਣਾ ਹੈ ਚਿੱਤਰ ਵਿੱਚੋਂ ਕੁਦਰਤ ਤੋਂ ਕਾਦਰ ਨੂੰ ਖੋਜੋ, ਕਹਿਣ ਦਾ ਮਤਲਬ ਇਹ ਹੈ ਵਿੱਚ ਕੁਦਰਤ ਹਰ ਪ੍ਰਭ ਦੱਸਿਆ ਜੀ। ਜੇ ਕੁਦਰਤ ਵਿੱਚੋਂ ਖੋਜਣਾ ਤਾਂ ਕਾਦਰ ਨੂੰ ਖੋਜੋ, ਹੁਕਮ ਨੂੰ ਖੋਜੋ। ਕਾਦਰ ਕੌਣ ਹੈ? ਕਾਦਰ ਹੁਕਮ, ਜੋ ਵਰਤੇ ਸੋ ਤੇਰਾ
ਕੌਣ,
ਜੋ ਦੀਸੇ ਸੋ ਤੇਰਾ ਰੂਪ, ਕਿਹਦਾ ਰੂਪ ਹੈ? ਤੇਰਾ ਕੌਣ? ਤੇਰਾ ਹੁਕਮ ਨੂੰ ਸੰਬੋਧਨ ਕੀਤਾ। ਆ ਕਹਿੰਦੇ ਜੋ ਵਰਤ ਗਿਆ ਸੋਕਾ ਪੈ ਗਿਆ ਵੀ ਤੇਰਾ ਰੂਪ ਹੈ, ਜੇ ਕਿਤੇ ਬਾੜ ਆ ਗਈ ਉਹ ਵੀ ਤੇਰਾ ਰੂਪ ਹੈ, ਇਹ ਤੇਰਾ ਹੀ ਰੂਪ ਹੈ। ਤੂੰ ਚਾਹੁੰਦਾ ਸੀ ਬਾੜ ਆ ਗਈ, ਤੂੰ ਚਾਹੁੰਦਾ ਸੀ ਸੋਕਾ ਪੈ ਗਿਆ, ਇਹੀ ਤਾਂ ਤੇਰੀ ਇੱਛਾ, ਦੋਵਾਂ 'ਚ ਤੇਰੀ ਇੱਛਾ ਦੇਖ ਰਿਹਾ ਮੈਂ, ਦੋਹਾਂ 'ਚ ਮੈਨੂੰ ਤੇਰਾ ਭਾਣਾ ਦਿਸ ਰਿਹਾ ਸਾਫ, ਜੋ ਵਰਤੇ ਸੋ ਤੇਰਾ, ਜੋ ਦੇਖ ਰਿਹਾ ਰੂਪ ਹੈ ਉਹਦਾ, ਦੇਖਦਾ ਰੂਪ ਰਿਹਾ ਨਾ ਭਾਣੇ ਦਾ, ਸੋਕਾ ਤੇਰੀ ਇੱਛਾ ਸੀ ਸੋਕਾ ਪੈ ਗਿਆ, ਸੋਕਾ ਪਿਆ ਹੋਇਆ ਦੀਂਦਾ ਭਾਣਾ ਨਹੀਂ ਦੀਂਦਾ, ਭਾਣਾ ਪਿੱਛੇ ਆ ਨਾ, ਭਾਣਾ ਸਮਝਣ ਵਾਲੀ ਗੱਲ ਹੈ, ਜੋ ਵਰਤਿਆ ਹੋਇਆ ਉਹ ਦੇਖਣ ਵਾਲੀ ਚੀਜ਼ ਹੈ, ਜੋ ਦੀਂਦਾ ਹੈ ਉਹ ਚਿੱਤਰ ਹੈ ਚਤੇਰਾ ਵਿੱਚ ਉਹਦੇ ਹੁਕਮ ਦਾ, ਜੋ ਵਰਤੇ ਸੋ ਤੇਰਾ ਭਾਣਾ। ਸਰੋਂ ਵੀ ਲਹਿਰਾਂ ਆ ਗਈਆਂ ਉਹ ਵੀ ਤੇਰਾ ਭਾਣਾ, ਅੰਦਾਜ਼ਾ ਸੀਗਾ 10 ਕੁਇੰਟਲ ਦੀ ਕਣਕ ਉਹ ਹੋ ਗਈ 20 ਕੁਇੰਟਲ ਦੀ, ਝਾੜ ਆ ਗਿਆ, ਕਦੇ ਵੀ ਪਤਾ ਨਹੀਂ ਹੈ ਕਿ ਕਿੱਥੋਂ ਝਾੜ ਜ਼ਿਆਦਾ ਆ ਗਿਆ, ਕਿਉਂ ਜ਼ਿਆਦਾ ਹੋ ਗਿਆ, ਉਹ ਵੀ ਤੇਰਾ ਭਾਣਾ, ਕਦੇ ਵੱਧ ਤੇ ਘੱਟ ਕਰ ਦਿੰਦਾ, ਕਦੇ ਘੱਟ ਤੇ ਵੱਧ ਕਰ ਦਿੰਦਾ, ਕਦੇ ਸਾਰਾ ਮੀਂਹ ਨਾਲੇ ਪਕਾ ਦਿੰਦਾ, ਲੋੜ ਹੀ ਨਹੀਂ ਪੈਂਦੀ, ਇਹ ਸਭ ਉਹਦਾ ਭਾਣਾ। ਬਸ ਉਹਦਾ ਭਾਣੇ ਤਾਂ ਦੀਦਾ ਤਾਂ ਹੈ ਨਹੀਂ, ਸਮਝਣ ਵਾਲੀ ਗੱਲ ਹੈ, ਭਾਣਾ ਹੀ ਤੀਸਰੀ ਅੱਖ ਨਾਲ ਦੇਖਣ ਵਾਲੀ ਗੱਲ ਹੈ, ਸਮਝਣਾ ਦਮ ਕਿਹਦਾ, ਅਕਲ ਦਾ ਬੁੱਧੀ ਦਾ, ਵਾ ਉਹ ਬੁੱਧੀ ਤੀਸਰੀ ਅੱਖ, ਉਹ ਤੀਸਰੀ ਅੱਖ ਨਾਲ ਦੀਦਾ ਹੈ, ਉਹ ਤੀਸਰੀ ਅੱਖ ਅਕਲ ਹੈ, ਅਕਲ ਨਾਲ ਸਮਝਣ ਵਾਲਾ ਵਿਸ਼ਾ ਭਾਣਾ, ਦੇਖਣ ਵਾਲਾ ਵਿਸ਼ਾ ਜੋ ਸਾਹਮਣੇ ਵਰਤ ਰਿਹਾ, ਵਰਤਾਰਾ ਜੋ ਹੈ ਉਹ ਸਾਨੂੰ ਦੀਦਾ ਹੈ, ਜੋ ਵਰਤਾਰੇ ਦੇ ਪਿੱਛੇ ਸ਼ਕਤੀ ਕੰਮ ਕਰਦੀ ਉਹ ਸਮਝਣ ਵਾਲਾ ਵਿਸ਼ਾ। ਇਹ ਚਾਰ ਯੁੱਗ ਨੇ, ਇਹ ਗੁਰਮੁਖਾਂ ਨੇ ਬੁੱਝੇ ਨੇ, ਇਹ ਜਿਹੜੇ ਦੱਸੇ ਨੇ ਗੁਰਮੁਖ ਦੇ ਦੱਸੇ ਹੋਏ ਨੇ, ਗੁਰਮੁਖ ਬੁੱਝੇ ਯੁਗ ਚਤੁਆਰੇ, ਘੱਟ ਘੱਟ ਵਰਤੇ ਉਧਰ ਮੁਝਾਰੇ, ਇਹ ਤਾਂ ਅੰਦਰ ਵਰਤਦੇ ਨੇ। ਕੋਈ ਸੰਜੁਗੀ ਜੀਵ ਹੈ ਭਾਣੇ ਚੱਲਦਾ ਸੰਤੋਖੀ ਹੈ, ਕੋਈ ਨਹੀਂ ਸੰਤੋਖੀ, ਜਿਹੜਾ ਨਹੀਂ ਸੰਤੋਖੀ ਉਹ ਕਲਜੁਗੀ ਹੈ, ਜਿਹੜਾ ਸੰਤੋਖੀ ਹੈ ਸੱਜੁਗੀ ਹੈ, ਬਾਕੀ ਦੁਆਪਰ ਤ੍ਰੇਤਾ ਦੋ ਹੈਗੇ ਹੀ ਨੇ, ਉਹ ਬਾਹਰ ਨੇ ਜਿਹੜੇ ਗਰਭ ਦੇ ਵਿੱਚ ਨੇ, ਜਿੰਨਾ ਚਿਰ ਬੀਜ ਵਿੱਚ ਦਾਣੇ ਦੇ ਵਿੱਚ ਜੀ ਪਿਆ ਹੈ, ਜੇਤੇ ਦਾਣੇ ਅੰਨ ਕੇ ਜੀ ਆਵਾਜ਼ ਨੂੰ, ਉਹ ਗਰਭ ਚ ਉਹ ਜਿਹੜੀ ਇਹਨਾਂ ਨੇ ਉਮਰ ਗਿਣੀ ਹੈ, ਜਿਹੜੀ ਹੈ ਨਾ ਦੁਆਪਰ ਦੀ ਉਮਰ ਇੰਨੀ, ਉਹ ਇਸ ਤੋਂ ਅੰਦਾਜ਼ੇ ਲਾਏ ਨੇ ਦਾਣੇ ਦੇ ਵਿੱਚ ਜੀਵ ਹੈ, ਉਹ ਆਹੀ ਅੰਦਾਜ਼ੇ ਲਿਖਦੇ ਰਹੇ ਨੇ ਬੈਠੇ ਵਿਹਲੇ ਰਿਸ਼ੀ ਪੁਰੀ, ਇੱਧਰ ਉਹਦਾ ਨਹੀਂ ਆਹ ਖੋਜ ਤਾਂ ਮਿਲੀ ਨਹੀਂ, ਇੱਧਰ ਗਏ ਨਹੀਂ ਵਿਹਲੇ ਸੀਗੇ, ਇਹੋ ਜਿਹਾ ਕੁਛ ਕਰੀ ਗਏ ਨੇ, ਊਟ ਪਟਾਂਗ ਜਾਂ ਤਾਂ ਪੱਤੇ ਤੋੜ ਲਏ, ਬਨਸਪਤੀ 18 ਭਾਰ ਉਹ ਕਰ ਲਏ, ਕਿਸੇ ਨੇ ਕੁਛ ਕਰ ਲਿਆ, ਕਿ ਜਿਵੇਂ ਹੁਣ ਲੱਗੇ ਹੋਏ ਨੇ ਵਿਦਵਾਨ, ਇਹੋ ਜਿਹਾ ਕੁਛ ਕਰਦੇ ਰਹੇ ਨੇ ਵਿਹਲੇ। ਗੁਰਬਾਣੀ ਇਹਨਾਂ ਗੱਲਾਂ ਵੱਲ ਨੂੰ ਜਾਂਦੀ ਹੋਈ ਨਹੀਂ, ਗੁਰਬਾਣੀ ਸਿੱਧੀ ਸੱਚ ਦੀ ਖੋਜ ਕਰਦੀ, ਇੰਨਾ ਟਾਈਮ ਨਹੀਂ ਸਾਡੇ ਕੋਲ ਹੈ, ਅਸੀਂ ਵਿਹਲੇ ਨਹੀਂ ਰਹਿਗੇ, ਸਾਡੇ ਕੋਲ ਤਾਂ ਇੱਕ ਸਕਿੰਟ ਦਾ ਵਿਹਲ ਨਹੀਂ, ਸਾਧ ਸਾਧ ਸਿਮਰੋ
ਗੋਬਿੰਦ,
ਮਨ ਅੰਤਰ ਕੀ ਉਤਰੇ ਚਿੰਤ, ਇੱਕ ਸਾਲ ਦਾ ਸਾਡੇ ਕੋਲ ਵਿਹਲਾ ਨਹੀਂ ਹੈ, ਉਹ ਤਾਂ ਵਿਹਲਿਆਂ ਦੇ ਕੰਮ ਨੇ, ਉਹਦੇ 'ਚ ਉਹ ਹੈ ਪਾਣੀ ਰਿੜਕਿਆ ਹੋਇਆ ਛੱਪੜ ਦਾ, ਕੱਢਿਆ ਕੀ ਉਹਨਾਂ ਨੇ ਕੁਛ, ਨਿਕਲਿਆ ਵੀ ਕੁਛ, ਦੱਦ ਕੇ ਭੋਲੇ ਬੁਲੋਵੇ ਨੀਰ, ਕਹਿੰਦਾ ਦੁੱਧ ਦੇ ਭੁਲੇਖ ਦਹੀਂ ਦੇ ਭੁਲੇਖੇ ਪਾਣੀ ਰਿੜਕੀ ਗਏ, ਪਾਣੀ ਮਾਲਾ ਵਾਲੇ ਕੀ ਕਰਦੇ ਨੇ, ਪਾਣੀ ਰਿੜਕਦੇ ਨੇ, ਕੱਢ ਕੇ ਦਿਖਾਉਣ ਕੋ ਕੀ ਨਿਕਲਿਆ, ਕਬੀਰ ਦੇ ਵਿਚਾਰੇ ਦੇ 80 ਸਾਲ ਤੱਕ ਨਹੀਂ ਕੋਈ ਨਿਕਲਿਆ, ਉਹਦਾ ਸੱਚਾ ਆਦਮੀ ਦੀ ਸੱਚ ਬੋਲਤਾ ਉਹਨੇ ਕੋਈ ਨਹੀਂ ਨਿਕਲਿਆ, ਸਗਲ ਜਨਮ ਸ਼ਿਵਪੁਰੀ ਗਵਾਇਆ ਕਹਿ ਕੇ, ਉਹ ਜਿਹੜੇ ਨੇ ਸੱਚ ਨਹੀਂ ਬੋਲਣਾ ਉਹਨਾਂ ਨੂੰ ਮਿਲਣਾ ਵੀ ਕੁਛ ਨਹੀਂ। ਹਾਂਜੀ,
ਤ੍ਰੇਤੇ ਰਥ ਜਤੈ ਕਾ ਜੋਰ ਅੱਗੇ ਰਥਵਾ,
ਤ੍ਰੇਤੇ ਰਥ ਸਤਯੁਗ ਰਥ ਸੰਤੋਖ, ਸਤਯੁਗ ਦੇ ਵਿੱਚ ਸਾਰੇ ਸੱਚਖੰਡ ਦੇ ਵਾਸੀ ਨੇ, ਕੋਈ ਰਚਨਾ ਨਹੀਂ, ਹੁਣ ਰਚਨਾ ਸ਼ੁਰੂ ਹੋਣ ਲੱਗੀ ਹੈ, ਤ੍ਰੇਤਾ ਆ ਗਿਆ, ਤ੍ਰੇਤਾ ਆਇਆ ਕਿਵੇਂ ਸੀ, ਕੁਛ ਮਨ ਭੰਗ ਹੋ ਗਏ, ਕੁਛ ਨਾਨਕ ਜਨ ਮਨ
ਭੰਗ,
ਜਿਨ੍ਹਾਂ ਦੇ ਮਨ ਭੰਗ ਹੋ ਗਏ ਉਹ ਤਿੜ ਗਏ, ਲਾਲ ਤਿੜ ਗਏ, ਤਿੜ ਗਏ ਨਾ, ਤੇੜ ਆ ਗਈ ਵਿੱਚ, ਆਪਸ ਵਿੱਚ ਅੰਦਰ ਤੇੜ ਆ ਗਈ, ਤ੍ਰਿਤੀਏ ਮੈਂ ਕੁਛ ਪ੍ਰਥਮੇ ਵਸਿਆ ਸੱਤ ਕਾ ਖੇੜਾ, ਤ੍ਰਿਤੀਏ ਮੈਂ ਕੁਛ ਪਿਆ ਤੇੜਾ, ਦੋਹਾਂ ਦੇ ਵਿੱਚ ਤੇੜ ਆ ਗਈ, ਚਿੱਤਰ ਮਨ ਚ ਤੇੜ ਕਿਵੇਂ ਆ ਗਈ ਬਈ, ਬਹੁਤ ਬੜਾ ਸਵਾਲ ਹੈ, ਤੇੜ ਕਾਹਦਾ ਆਉਂਦੀ ਹੈ, ਅਸਲ ਚ ਹੁਕਮ ਅਪਾਰਾ ਹੈ ਨਹੀਂ ਸੀ ਉਦੋਂ, ਜਿੰਨਾ ਚਿਰ ਹੁਕਮ ਅਵਾਰਾ ਹੁੰਦਾ ਉਹਨਾਂ ਚਿਰ ਬਿਰਛ ਨੇ ਸਾਰੇ ਫਿਰ ਬੀਜ ਬਣ ਜਾਂਦੇ ਨੇ ਸਾਰੇ ਜਿੰਨਾ ਚਿਰ ਰਚਨਾ ਉਹਨਾਂ ਚਿਰ ਹੁਕਮ ਚੱਲਦਾ ਸ਼ਬਦ ਹੈਗਾ ਪ੍ਰਗਟ ਜਾਂ ਸ਼ਬਦ ਬੰਦ ਹੋ ਗਿਆ ਨਾ ਸਾਰੇ ਬੀਜ ਰੂਪੇ ਰਹਿ ਗਏ ਫਿਰ ਪਰ ਬੀਜ ਚ ਤੇੜ ਪੈ ਸਕਦੀ ਹੈ ਇਹ ਬਹੁਤ ਬੜਾ ਨੁਕਤਾ ਹੈ ਇਹਦੇ ਵਿੱਚ ਜਿੰਨਾ ਚਿਰ ਰਚਨਾ ਹੈ ਤੇੜ ਨਹੀਂ ਪਊਗੀ ਸੱਚਖੰਡ ਚ ਕਿਸੇ ਤੇੜ ਨਹੀਂ ਪਊਗੀ ਜਿਹੜਾ ਇੱਥੋਂ ਵੀ ਚੱਲਿਆ ਗਿਆ ਨਾ ਮੁਕਤ ਹੋ ਕੇ ਉਹ ਚ ਵੀ ਨਹੀਂ ਤੇੜ ਪਊਗੀ ਜਿੰਨਾ ਚਿਰ ਰਚਨਾ ਨਹੀਂ ਤੇੜ ਪਊਗੀ ਕਾ ਤੇੜ ਵਾਲੇ ਦੀਂਦੇ ਨੇ ਜਲਦੇ ਕੜਾਹੇ ਚ ਭੁੱਜਦੇ ਦੀਂਦੇ ਨੇ ਨਾ ਇਹ ਤਲ ਹੁੰਦੇ ਨੇ ਜਿਹੜੇ ਜਿਹੜੇ ਪਕੌੜੇ ਤਲ ਹੁੰਦੇ ਨੇ ਦੂਏ ਦੇਖਦੇ ਨੇ ਇਹਨਾਂ ਨੂੰ ਤਾਂ ਨਹੀਂ ਤੇੜ ਪੈਂਦੀ ਸੱਚਖੰਡ ਵਾਲੇ ਦੇਖ ਰਹੇ ਨੇ ਉਹ ਵੇਖੇ ਉਹਨਾਂ ਨਜ਼ਰ ਆਵੇ ਸਾਨੂੰ ਨਹੀਂ ਦੀਂਦੇ ਅਲੱਗ ਗੱਲ ਹੈ ਜਿਹੜੇ ਤਲ ਹੁੰਦੇ ਨੇ ਉਹ ਦੂਏ ਦੇਖਦੇ ਹੀ ਡਰਦੇ ਨੇ ਆ ਜਿਹੜੇ ਇੱਥੋਂ ਗਏ ਨੇ ਨਿਕਲ ਕੇ ਤਾਂ ਤੋਬਾ ਤੋਬਾ ਕਰਕੇ ਗਏ ਨੇ ਪਹਿਲਾਂ ਹੀ ਉਹਨਾਂ ਚਿਰ ਨਹੀਂ ਦੇੜ ਪੈਂਦੀ ਹੁੰਦੀ ਜਦ ਅਰਬਾਂ ਖਰਬਾਂ ਸਾਲ ਤੱਕ ਸੱਚਖੰਡ ਦੇ ਵਿੱਚ ਸ਼ਬਦ ਗੁਪਤ ਹੋ ਜਾਂਦਾ ਲੁਪਤ ਹੋ ਜਾਂਦਾ ਕਿਉਂ ਸ਼ਬਦ ਦੀ ਫਿਰ ਕੀ ਲੋੜ ਹੈ ਜਾਂ ਰਚਨਾ ਹੈ ਨਹੀਂ ਰਚਨਾ ਨਹੀਂ ਹੈ ਤਾਂ ਧਰਨ ਨਾ ਗਗਨਾ ਹੁਕਮ ਅਪਾਰਾ ਹੁਕਮ ਅਪਾਰਾ ਵੀ ਨਹੀਂ ਹੈ ਉਦੋਂ ਹੁਕਮ ਵੀ ਜਦੇ ਹੁੰਦਾ ਜਾਂ ਰਚਨਾ ਹੁੰਦੀ ਹੁਕਮ ਉਦੋਂ ਲੋੜ ਕੀ ਹੁਕਮ ਦੀ ਚਲਾਉਣਾ ਕਿਹਦੇ ਤੇ ਹੁਕਮ ਚੰਦ ਸੂਰਜ ਨਹੀਂ ਹੈ ਧਰਤੀ ਖਾਕ ਨਹੀਂ ਹੈ ਪੌਣ ਪਾਣੀ ਨਹੀਂ ਹੈ ਕੋਈ ਜੀਵ ਅਲੱਗ ਨਹੀਂ ਹੈ ਹੁਕਮ ਤੇ ਕਰਾਉਣਾ ਕੀ ਉਦੋਂ ਸਾਰੇ ਹਾਕਮ ਨੇ ਸਾਰੇ ਜ਼ਿੰਮੇਵਾਰ ਨੇ ਉਦੋਂ ਫਿਰ ਤੇੜ ਪੈਦਾ ਹੋ ਜਾਂਦੀ ਹੈ ਮਤਭੇਦ ਅੰਦਰ ਪੈਦਾ ਹੋ ਜਾਂਦੇ ਨੇ ਬਸ ਜਿਹੜੇ ਮਨ ਉਦੋਂ ਵਾਗੀ ਹੋ ਜਾਂਦੇ ਨੇ ਉਹਨਾਂ 'ਚ ਤੇੜ ਪੈਦਾ ਹੋ ਜਾਂਦੀ ਅੱਕ ਜਾਂਦੇ ਨੇ ਬੈਠੇ ਬੈਠੇ ਜਿਵੇਂ ਆਦਮੀ ਬੈਠਾ ਬੈਠਾ ਅੱਕ ਜਾਂਦਾ ਨਾ ਕਈ ਵਾਰ ਮਨ ਵੀ ਅੱਕ ਜਾਂਦਾ ਤ੍ਰਿਤੀਏ ਮੈਂ ਕੁਛ ਪਿਆ ਦੁਤੇੜਾ ਉਹਨਾਂ ਵਾਸਤੇ ਤ੍ਰਿਤੀਆ ਜਿਹਨਾਂ ਦੇ ਤੇੜ ਪੈ ਗਈ ਦੂਜਿਆਂ ਵਾਸਤੇ ਤ੍ਰਿਤੀਆ ਨਹੀਂ ਹੈ ਜਿਹਨਾਂ ਦੋਹਾਂ ਦੇ ਵਿੱਚ ਦੁਤੇੜਾ ਦਾ ਦੋਹਾਂ 'ਚ ਤੇੜ ਪਈ ਹੈ ਦੋਹਾਂ ਦੇ ਵਿੱਚ ਚਿੱਤਰ ਬੁੱਧ 'ਚ ਤੇੜ ਪਈ ਹੈ ਕਿਉਂਕਿ ਸਵੈ ਭੰਗ ਵਾਲੀ ਸ਼ਕਤੀ ਹੈ ਜਿਹੜੀ ਉਹ ਮਨ ਨੇ ਇਸਤੇਮਾਲ ਕਰ ਲਈ ਸਵੈ ਭੰਗ ਸਵੈਮ ਨੂੰ ਭੰਗ ਕਰਨ ਦੀ ਪਾਵਰ ਹੈ ਜਿਹੜੀ ਉਹ ਇਸਤੇਮਾਲ ਕਰ ਲਈ ਉਹਨੇ ਪਾਵਰ ਇਸਤੇਮਾਲ ਕਰ ਲਈ ਆਪਣੀ ਕਦੇ ਕਰ ਸਕਦਾ ਕੋਈ ਸਵੈ ਭੰਗ ਦੀ ਸ਼ਕਤੀ ਮਨ ਕੋਲ ਹੈ ਜਿੰਨਾ ਚਿਰ ਮਰਜ਼ੀ ਉਹ ਆਪਣੇ ਹੁਕਮ 'ਚ ਰਹੇ ਜਿੰਨਾ ਚਿਰ ਮਰਜ਼ੀ ਜਦ ਮਰਜ਼ੀ ਬਾਗੀ ਹੋ ਜਾਵੇ ਉਹਦੀ ਹੋ ਗਈ ਮਰਜ਼ੀ ਬਾਗੀ ਹੋਣ ਦੀ ਮਨ ਦੀ ਮਰਜ਼ੀ ਬਾਗੀ ਹੋਣ ਦੀ ਹੋ ਗਈ ਮਨ ਬਾਗੀ ਹੋ ਗਿਆ ਤੇੜ ਪੈ ਗਈ ਜੋ ਤੇੜ ਵਾਲਿਆਂ ਦਾ ਇਲਾਜ ਹੋ ਰਿਹਾ ਇੱਥੇ ਜਿਹੜਾ ਤੇੜ ਪਈ ਨਾ ਉਹਨਾਂ ਦਾ ਇਲਾਜ ਆ ਸ੍ਰਿਸ਼ਟੀ ਉਹਨਾਂ ਵਾਸਤੇ ਤ੍ਰਿਤੀਏ ਮੈਂ ਕੁਛ ਪਿਆ ਦੋ ਤੇੜਾ ਫਿਰ ਗੱਲ ਹੋ ਗਈ ਇਲਾਜ ਦੀ ਵੀ ਇਹਨਾਂ ਦਾ ਹੁਣ ਬਈ ਇਲਾਜ ਕਰੀਏ ਆ ਰਚਨਾ ਰਚੀ ਫਿਰ ਸੱਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤੇਰੇ ਭਵਨ ਸਾਜਿਆ ਘੱਟ ਘੱਟ ਜੋਤ ਸਮੋਈ ਹੁਣ ਜੋਤ ਫਿਰ ਸਮੋਈ ਗਈ ਅੱਧੀ ਉਹ ਤ੍ਰੇਤੇ ਦੇ ਵਿੱਚ ਜਿਹੜੇ ਤੇੜ ਪਈ ਤੀ ਤੇੜ ਦਾ ਇਲਾਜ ਹੋ ਰਿਹਾ ਜਿਹੜੀ ਭਰਮ ਦੀ ਲਕੀਰ ਹੈ ਨਾ ਵਿੱਚ ਉਹੀ ਮਟਾਉਣ ਦਾ ਇਲਾਜ ਹੈ ਸਾਰਾ ਸੰਸਾਰ ਇਹ ਦੁਆਪਰ ਦੇ ਵਿੱਚ ਤਾਂ ਸਿਰਫ ਇਹਨੂੰ ਸਰੀਰ ਮਿਲਿਆ ਦੁਆਪਰ ਤਾਂ ਸਰੀਰ ਹੀ ਮਿਲਿਆ ਇਹਨੂੰ ਤੇੜ ਮਟਾਉਣ ਵਾਸਤੇ ਗਿਆਨ ਸੁਣਨ ਵਾਸਤੇ ਸਮਝਾਉਣ ਵਾਸਤੇ ਮਨ ਨੂੰ ਸਮਝਾਉਣ ਵਾਸਤੇ ਸਰੀਰ ਮਿਲਿਆ ਕੰਨ ਇਹਨੂੰ ਸਮਝਾਈਏ ਵੀ ਨਾ ਭਾਈ ਇਹ ਛੱਡ ਦੇ ਤੂੰ ਮਨ ਸਮਝਾਵਣ ਕਾਰਨ ਹੈ ਕਛੁਕ ਪੜੀਏ ਪਾਣੀ ਮਨ ਨੂੰ ਸਮਝਾ ਰਹੀ ਹੈ ਹੋਰ ਕੀ ਕਰ ਰਹੀ ਕਾਹਦੇ ਵਾਸਤੇ ਤੇੜ ਮਟਾਉਣ ਵਾਸਤੇ ਜੇ ਤੇੜ ਮਿਟ ਗਈ ਫਿਰ ਸੱਚਖੰਡ ਚਲਾ ਜਾਊ
ਤ੍ਰੇਤੇ ਰਥ ਜਤੇਗਾ ਜੋਰ ਅੱਗੇ ਰਥਵਾ
ਤ੍ਰੇਤੇ ਦੇ ਵਿੱਚ ਰਥ ਜਤੇ ਦਾ ਹੁੰਦਾ ਤ੍ਰੇਤੇ ਦਾ ਯਤਨ ਹੁੰਦਾ ਸੋਚਿਆ ਜਾਂਦਾ ਵੀ ਕੀ ਕਰੀਏ ਹੁਣ ਯਤਨ ਕੀ ਕਰੀਏ ਤੇੜ ਕਿਵੇਂ ਮਿਟੇ ਇਹਨਾਂ ਦੀ ਤਾਂ ਸੋਚਿਆ ਹੀ ਹੈ ਨਾ ਯਤਨ ਪਲੈਨਿੰਗ ਹੈ ਪਲੈਨਿੰਗ ਦੇ ਤਹਿਤ ਆ ਦੁਆਪਰ ਮਾਇਆ ਰਚੀ ਪਲੈਨ ਦੀ ਐਪਲੀਕੇਸ਼ਨ ਹੁਣ ਹੋ ਰਹੀ ਹੈ